ਹੈ ਗੁਰੂ ਜੀ ਤਤ ਵਿਚਾਰ ਹੈ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ ਸਤਨਾਮ ਸ੍ਰੀ ਵਾਹਿਗੁਰੂ ਜੀ ਪਿਓ ਦਾਦਾ ਪੜਦਾਦਿਓ ਕੁਲ ਦੀਪਕ ਅਜਰਾਵਰ ਨੱਤਾ ਤਖਤ ਬਖਤ ਲੈ ਮੱਲਿਆ ਸ਼ਬਦ ਸੁਰਤ ਵਾਪਾਰ ਸਪਤਾ ਪਿਓ ਦਾਦਾ ਪੜਦਾਦਿਓ ਕੁਲ ਦੀਪਕ ਅਜਰਾਵਰ ਨੱਤਾ ਤਖਤ ਬਖਤ ਲੈ ਮੱਲਿਆ ਸ਼ਬਦ ਸੁਰਤ ਵਾਪਾਰ ਸਪਤਾ ਗੁਰਬਾਣੀ ਭੰਡਾਰ ਭਰ ਕੀਰਤਨ ਕਥਾ ਰਹਿ ਰੰਗ ਰਤਾ ਤੁਨ ਅਨਹਦ ਨਿਝਰ ਚਰੈ ਪੂਰਨ ਪ੍ਰੇਮ ਅਮਿਓ ਰਸਮਤਾ ਸਾਧ ਸੰਗਤ ਗੁਰ ਸਭਾ ਰਤਨ ਪਦਾਰਥ ਵਣਜ ਸਹਤਾ ਸੱਚ ਨਿਸ਼ਾਨ ਦਿਬਾਣ ਸੱਚ ਸੱਚ ਤਾਣ ਸੱਚ ਮਾਣ ਮਹਤਾ ਅਬਚਲ ਰਾਜ ਹੋਆ ਸਣ ਖਤਾ ਸੱਚ ਨਿਸ਼ਾਨ ਦਿਬਾਣ ਸੱਚ ਸੱਚ ਤਾਣ ਸੱਚ ਮਾਣ ਮਹਤਾ ਅਬਚਲ ਰਾਜ ਹੋਆ ਸਣ ਖਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰ ਜੋ ਗੁਰੂ ਕੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ ਅੱਜ ਜਿੱਥੇ ਵੀਕਐਂਡ ਦਾ ਦੀਵਾਨ ਹੈ ਉੱਥੇ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਕੇ ਬੋਹਿਤ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਵੀ ਸੰਗਤਾਂ ਬੜੀ ਸ਼ਰਧਾ ਭਾਵਨਾ ਪਿਆਰ ਪੂਰਵਕ ਮਨਾ ਰਹੀਆਂ ਗੁਰੂ ਕੀ ਪਵਿੱਤਰ ਅੰਮ੍ਰਿਤਮਈ ਗੁਰਬਾਣੀ ਦੇ ਕੀਰਤਨ ਸਤਿਕਾਰਯੋਗ ਭਾਈ ਵਰਿਆਮ ਸਿੰਘ ਜੀ ਕਰ ਰਹੇ ਸੀ ਭੱਟਾਂ ਦੇ ਸਵਈਆਂ ਵਿੱਚੋਂ ਭੱਟਾਂ ਨੇ ਜੋ ਕੁਝ ਅੱਖਾਂ ਨਾਲ ਦੇਖਿਆ ਉਹ ਲਿਖਿਆ ਇੱਕ ਮੌਕੇ ਦੀ ਗਵਾਹੀ ਆਈ ਵਿਟਨੈਸ ਦੇਖ ਕੇ ਲਿਖਣਾ ਬੜੀ ਵੱਡੀ ਗੱਲ ਹੁੰਦੀ ਹੈ 100-50 ਸਾਲ 200 ਸਾਲ ਬਾਅਦ 300 ਸਾਲ ਬਾਅਦ 400 ਸਾਲ ਬਾਅਦ ਵੀ ਹਿਸਟਰੀ ਲਿਖੀ ਜਾ ਸਕਦੀ ਹੈ ਪਰ ਜਿਹੜੀ ਚੀਜ਼ ਅੱਖਾਂ ਨਾਲ ਦੇਖ ਕੇ ਲਿਖੀ ਜਾਂਦੀ ਉਹਦੀ ਮਹੱਤਤਾ ਬਹੁਤ ਜ਼ਿਆਦਾ ਭੱਟਾਂ ਨੇ ਅੱਖਾਂ ਨਾਲ ਦੇਖ ਕੇ ਗੁਰੂ ਅਰਜਨ ਦੇਵ ਜੀ ਦੀ ਹਸਤੀ ਬਾਰੇ ਸ਼ਖਸੀਅਤ ਬਾਰੇ ਬਚਨ ਕਹੇ ਨੇ ਭੱਟਾਂ ਨੇ ਲਿਖਿਆ ਹੈ ਭਨ ਮਥੁਰਾ ਕਛ ਭੇਦ ਨਹੀਂ ਰੱਤੀ ਜਿੰਨਾ ਵੀ ਫਰਕ ਨਹੀਂ ਹੈ ਉਹ ਕਹਿੰਦਾ ਅਸੀਂ ਦੇਖਿਆ ਹੈ ਪਰਖਿਆ ਹੈ ਜਾਣਿਆ ਹੈ ਇੰਨਾ ਜਿੰਨਾ ਵੀ ਫਰਕ ਨਹੀਂ ਗੁਰੂ ਅਰਜਨ ਪ੍ਰਤੱਖ ਹਰ ਗੁਰੂ ਅਰਜਨ ਹਰੀ ਦਾ ਪਰਮਾਤਮਾ ਦਾ ਵਾਹਿਗੁਰੂ ਦਾ ਪ੍ਰਤੱਖ ਰੂਪ ਹੈ ਜੇ ਕਿਸੇ ਨੇ ਰੱਬ ਦੇਖਣਾ ਤਾਂ ਗੁਰੂ ਅਰਜਨ ਦੇਵ ਜੀ ਨੂੰ ਦੇਖ ਲਓ ਸਮਝੋ ਰੱਬ ਦੇਖ ਲਿਆ ਰੱਬ ਦੀ ਅਸਲ ਹਸਤੀ ਵਜੂਦ ਦੁਨੀਆਂ ਵਿੱਚ ਜੇ ਦਿਸਦਾ ਹੈ ਤਾਂ ਉਹ ਗੁਰੂ ਅਰਜਨ ਦੇਵ ਦੇ ਰੂਪ ਵਿੱਚ ਦਿਸਦਾ ਹੈ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਪੂਰਨ ਬ੍ਰਹਮ ਗਿਆਨੀ ਸੰਤ ਭਗਤ ਕੀ ਹੁੰਦਾ ਇਹਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪ੍ਰਤੱਖ ਕਰਕੇ ਦਿਖਾ ਦਿੱਤਾ ਜਿਹੜਾ ਆਪਣੀ ਬਾਣੀ ਵਿੱਚ ਸੰਤ ਦੇ ਸਾਧੂ ਦੇ ਬ੍ਰਹਮ ਗਿਆਨੀ ਦੇ ਲੱਛਣ ਦੱਸੇ ਸੁਖਮਣੀ ਸਾਹਿਬ ਵਿੱਚ ਸਾਧੂ ਕੈਸਾ ਹੁੰਦਾ ਉਹ ਵੀ ਪੂਰੀ ਅਸ਼ਟਪਦੀ ਲਿਖੀ ਹੈ ਬ੍ਰਹਮ ਗਿਆਨੀ ਕੈਸਾ ਹੁੰਦਾ ਪੂਰੀ ਅਸ਼ਟਪਦੀ ਲਿਖੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ ਔਰ ਸੰਤ ਕੀ ਹੁੰਦਾ ਸੰਤ ਸਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ ਸੰਤ ਕੀ ਨਿੰਦਾ ਨਾਨਕਾ ਬੋਰ ਬੋਰ ਅਵਤਾਰ ਇਹ ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰੁਤਬੇ ਦੱਸੇ ਨੇ ਉਹ ਸਾਰੇ ਹੀ ਮਹਾਰਾਜ ਵਿੱਚ ਮੌਜੂਦ ਹੈ ਸ਼ਾਂਤ ਚਿੱਤ ਮੇਰੇ ਸਤਿਗੁਰੂ ਤੱਤੀਆਂ ਤਵੀਆਂ 'ਤੇ ਬਹਿ ਕੇ ਕਹਿ ਰਹੇ ਨੇ ਤੇਰਾ ਕੀਆ ਮਿੱਠਾ ਲੱਗਾ ਸਮੇਂ ਦੀ ਹਕੂਮਤ ਨੇ ਉਹ ਸੱਚ ਦੀ ਆਵਾਜ਼ ਨੂੰ ਦਬਾਉਣ ਵਾਸਤੇ ਯਤਨ ਕੀਤਾ सतसंग जी जिहड़ी अकाल पुरख वाहिगुरु की खेड है ये सच दी है, बाकी सब कुछ पूरे रह जाता है। उत्थे अकाल पुरख नूं प्राप्त करन लई केवल उत्थे सच्चे ही सच निबड़ा है, चुण वख कढे जजमालिया थां ना पाइन कूड़िया। झूठे बंदे उस दरगाह च थां नहीं पाते, मोए काल दोजक चालिया। उत्थे वड़न वास्ते दरवाजा खुलदा है ते सच्चारां लई खुलदा, सच उत्थे तुहानूं पहुँचा सकदा, कूड़ियारां लई दरवाजे बंद हो जांदे। धन श्री गुरु अर्जन देव सच्चे पातशाह जिहड़े सच दे मार्ग ते चल रहे सन। गुरबाणी विच वचन आपां पढ़दे सुणदे हां, जे को बोले सच कूड़ा जल जावे। जे कोई सच बोले झूठे नूं अग लगदी। मौके दीआं गवाहियां मिलीआं ने, कलकत्ते तो किताब छपी सी दाबिस्तान तुजके जहांगीरी, तुजके जहांगीरी फारसी दे विच जहांगीर ने अपनी लाइफ लिखी, अपनी हिस्टरी लिखी है। जिवें बाबर ने अपना बाबरनामा लिखिया है, इस तरह जहांगीर ने भी अपनी हिस्टरी, अपनी लाइफ स्टोरी लिखी है। उसका नाम है तुजके जहांगीर। जहांगीर एक जगह पर लिखता है कि मैं कई पुस्तकों तो सुन रहा सी कि पंजाब दे विच गोइंदवाल पिंड दे विच, गोइंदवाल ब्यासा दे किनारे उत्थे एक झूठ की दुकान खुली हुई, तीन चार पुस्तकां। वो झूठ की दुकान बड़ी गर्म है। उहदे विच एक अर्जन मल नाम का हिंदू गुरु बन के बैठा है, लोगों को अपने पैरों पर मत्थे टकांदा है, गुरु बनता है। बहुत हिंदू तो उहदियां गल्लां च आए ने, बहुत सारे मुसलमान भी उहदे विरे विच आए ने। निंदा कर रहा मेरे पातशाह नूं अद्धा ना लै के बोलता है, तो गुरु की नगरी बारे, गुरु घर बारे, गुरु की मर्यादा बारे दुकाने बातल शब्द वरतदा। दुकाने बातल, बातल झूठ, झूठ की दुकान। पर कई बार ना निंदा विच्चों भी उस्तत लभ जाती, सच्चाई छुपती नहीं। कह रहे जिनी मर्जी को छुपा लवे, सच जिहड़ा है ना वो बार बार उपर आ जाता। सच ये है जिहड़ी वह गल कहिंदा कि हजारां लखां हिंदू तो उहदे सिख बने ने, कहिंदे हजारां लखां मुसलमान भी उहदे मुरीद बन गए। उहदी बाणी पढ़दे ने, उहदी बाणी जपदे ने। मैं इस गल तो बड़ा दुखी सी, ये भी लिखो। और मैं सोच रहा सी कि किस तरीके नाल इस नूं बंद किया जाए, पर कहिंदे मौका बन गया। बदनसीब खुसरो गोइंदवाल दे कोलों लंघिया, गुरु अर्जन ने उहदे मत्थे ते टिक्का लाया, उहनूं बादशाह बनन दा वरदान दित्ता, उहदी मायक तौर ते मदद कीती, उहनूं अपने लंगर च प्रशादा छकाया। ये गल्लां जिहड़ियां ने जहांगीर ने झूठियां सुनियां सुनाईयां गुरु अर्जन देव जी दे बारे लिख दित्तियां ने जां घड़ियां ने, जिथे ये वड्डा कारण बनिया। उधर चंदू जिहड़ा जिसने गुरु साहब नूं शहीद कीता, उहदी बेटी का रिश्ता जिहड़ा उहने भेजिया सी महाराज सच्चे पातशाह गुरु हरगोबिंद साहब वास्ते, वह रिश्ता भी गुरु साहब ने इस करके नाम मंजूर कर दिता भी चंदू कहिंदा सी तुसी चवारे दी इट मोरी नूं ला के आ गए। आप बन गया चवारा ते गुरु पातशाह दे घर नूं मोरी कह के नीवां छुटियाण दी कोशिश की। ते संगत दिल्ली दी ने महाराज नूं बेनती लिख के भेजी, महाराज बड़ा हंकारी है, माया धारी, अत अन्ना बोला, शब्द ना सुनई गौ रोल कचोला। हंकारियां नाल गुरु घर का रिश्ता बन नहीं सकता। साध संगत जी गुरु घर च कामी, विरोधी, ਲੋਭੀ ਆ ਕੇ ਬਖਸ਼ਿਆ ਜਾ ਸਕਦਾ। ਅਹੰਕਾਰੀ ਦਾ ਕੀ ਕਰੋਗੇ, ਉਹਨੇ ਝੁਕਣਾ ਹੀ ਕੋਈ ਨਹੀਂ। ਆਖੋ ਸਤਨਾਮ ਸ੍ਰੀ ਗੁਰੂ। ਹੰਕਾਰ ਸਭ ਤੋਂ ਭਿਆਨਕ ਬਿਮਾਰੀ ਹੈ। ਹੰਕਾਰੀ ਬੰਦਾ ਝੁਕਦਾ ਹੀ ਨਹੀਂ, ਕਹਿੰਦਾ ਮੈਂ ਗਲਤੀ ਕੀਤੀ ਕੋਈ ਨਹੀਂ, ਮੇਰੇ ਵਰਗਾ ਕੋਈ ਹੈ ਹੀ ਨਹੀਂ। ਦੂਜੇ ਬੰਦੇ ਕਹਿੰਦੇ ਮੇਰੇ ਤੋਂ ਗਲਤੀ ਹੋ ਗਈ, ਮੇਰੇ ਤੋਂ ਗੁੱਸਾ ਆ ਗਿਆ, ਮੇਰੇ ਤੋਂ ਕਾਮ ਵਾਸ਼ਨਾ ਆ ਗਈ, ਮੇਰੇ ਤੋਂ ਲੋਭ ਵਾਸ਼ਨਾ ਆ ਗਈ, ਮੈਨੂੰ ਮੋਹ ਹੋ ਗਿਆ। ਉਹ ਮਾਫ਼ੀ ਮੰਗ ਲਏਗਾ, ਉਹ ਪਛਤਾਤਾ। ਹੰਕਾਰੀ ਕਦੀ ਨਹੀਂ, ਨਾ ਜੀ। ਜਿਹੜਾ ਹੰਕਾਰੀ ਹੈ ਉਹ ਗੁਰੂ ਘਰ ਤੋਂ ਦਾਤ ਨਹੀਂ ਲੈ ਸਕਦਾ। ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਹਉਮੈ ਵਿੱਚ ਸੇਵਾ ਨਾ ਹੋਵੇ ਤਾਂ ਮਨ ਬਿਰਥਾ ਖਾਲੀ ਦਾ ਖਾਲੀ। ਮਹਾਰਾਜ ਦਾ ਰਿਸ਼ਤਾ ਨਹੀਂ ਰਹਿਣਾ। ਉਧਰੋਂ ਚੰਦੂ ਦੇ ਲਾਗੀ ਪਹੁੰਚ ਚੁੱਕੇ ਸੀ ਸ਼ਗਨ ਪਾਉਣ ਲਈ। ਅੰਮ੍ਰਿਤਸਰ ਸਾਹਿਬ ਵੱਡਾ ਦੀਵਾਨ ਸਜਿਆ ਸੀ, ਬੜੇ ਬੜੇ ਮਹਾਨ ਗੁਰਸਿੱਖ, ਬਾਬਾ ਬੁੱਢਾ ਜੀ, ਭਾਈ ਭਗਤੂ ਜੀ, ਭਾਈ ਬਹਿਲੋ ਜੀ, ਭਾਈ ਸਾਹਲੋ ਜੀ, ਭਾਈ ਮਿਰੀ ਚੰਦ ਜੀ, ਬੜੀਆਂ ਮਹਾਨ ਹਸਤੀਆਂ ਦੀਵਾਨ 'ਚ ਬੈਠੀਆਂ ਸੀ। ਲਾਗੀ ਸ਼ਗਨ ਪਾਉਣ ਲੱਗੇ, ਦਿੱਲੀ ਦੀ ਸੰਗਤ ਦੀ ਚਿੱਠੀ ਪਹੁੰਚ ਗਈ। ਸੱਚੇ ਪਾਤਸ਼ਾਹ ਮਹਾਰਾਜ ਪਹਿਲਾਂ ਹੀ ਚਿੱਠੀ ਪੜ੍ਹ ਕੇ ਫਿਰ ਕੋਈ ਕਾਰਜ ਕਰਿਆ। ਸਿੱਖ ਨੇ ਹੌਲੇ ਜਿਹਾ ਕੇ ਕੰਨ 'ਚ ਬੇਨਤੀ, ਮਹਾਰਾਜ ਨੇ ਜਾ ਕੇ ਚਿੱਠੀ ਪੜ੍ਹੀ। ਚਿੱਠੀ 'ਚ ਲਿਖਿਆ ਸੀ ਸਾਰਾ ਉਹ ਵਚਨ ਜਿਹੜਾ ਚੰਦੂ ਨੇ ਕਿਹਾ ਸੀ, ਵੀ ਤੁਸੀਂ ਚੁਬਾਰੇ ਦੀ ਇੱਟ ਮੋਰੀ ਨੂੰ ਲਾ ਆਇਓ, ਮੈਂ ਐਡਾ ਵੱਡਾ ਬਾਦਸ਼ਾਹ ਦਾ ਦੀਵਾਨ ਅਤੇ ਇੱਕ ਫਕੀਰਾਂ ਦੀ ਗੱਦੀ, ਤੁਸੀਂ ਮੇਰੀ ਲੜਕੀ ਉੱਥੇ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਨੂੰ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਸੰਗਤ ਦੀ ਬੇਨਤੀ ਹੈ, ਰਿਸ਼ਤਾ ਮਿਲਿਆ। ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਉਸੇ ਵੇਲੇ ਪਤਨੀ ਕੀਤਾ, ਭਾਈ ਗੁਰੂ 20 ਵਿਸਵੇ, ਸੰਗਤ 21 ਵਿਸਵੇ ਹੈ। ਗੁਰੂ ਆਪਣੀ ਸੰਗਤ ਦਾ ਬਚਨ ਨਹੀਂ ਮੋੜ ਸਕਦਾ। ਮੇਰੀ ਬੰਨ ਦੀ ਭਗਤ ਛੁਡਾਵੈ, ਮੈਂ ਬੰਨਦਿਆਂ ਮੇਰੇ ਸਿੱਖ ਛੁਡਾ ਸਕਦੇ ਨੇ। ਬੰਨਦਾ ਭਗਤ ਨਾ ਛੁੱਟੇ ਮੋਏ, ਸਿੱਖ ਬੰਨਦੇ ਨੇ ਮੈਂ ਨਹੀਂ ਛੁਡਾ ਸਕਦਾ। ਆਪਣੀ ਸੰਗਤ ਨੂੰ, ਆਪਣੇ ਸਿੱਖਾਂ ਨੂੰ ਗੁਰੂ ਸਾਹਿਬ ਕਿੰਨਾ ਕੁ ਮਾਣ ਦਿੰਦੇ ਨੇ, ਕਿੰਨੀ ਕੁ ਵਡਿਆਈ ਦਿੰਦੇ ਨੇ ਸਾਧ। ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹ ਨਾਂਹ ਕਰ ਦਿੱਤੀ ਸੀ। ਚੰਦੂ ਦੇ ਲਾਗੀ ਵਾਪਸ ਚਲੇ ਗਏ। ਲੰਮੀ ਸਾਖੀ ਹੈ, ਆਪਾਂ ਓਨਾ ਸਮਾਂ ਨਹੀਂ। 2 ਦੀ ਪੁਆਇੰਟ ਜਿਹੜੇ ਬਚਨ ਨੇ ਸ਼ਹੀਦੀ ਬਾਰੇ, ਉਹ ਸਾਂਝੇ ਕਰਨੇ ਜ਼ਰੂਰੀ ਨੇ। ਵੈਸੇ ਤਾਂ ਸਾਨੂੰ 1 ਮਹੀਨਾ ਪਹਿਲਾਂ ਇਹ ਪ੍ਰਚਾਰ ਸ਼ੁਰੂ ਕਰਨਾ ਚਾਹੀਦਾ ਸ਼ਹੀਦੀ ਦਾ, ਘੱਟੋ ਘੱਟ ਆਪਣੇ ਬੱਚਿਆਂ ਨੂੰ, ਆਪਣੇ ਆਉਣ ਵਾਲੇ ਇਹਨਾਂ ਜਿਨ੍ਹਾਂ ਨੇ ਸਾਨੂੰ ਕੌਮ ਨੂੰ ਕੱਲ੍ਹ ਨੂੰ ਸਾਂਭਣਾ, ਉਹਨੂੰ ਪਤਾ ਹੋਣਾ ਚਾਹੀਦਾ ਵੀ ਸ਼ਹੀਦੀ ਦੀ ਕੀ ਮਹਾਨਤਾ ਸੀ, ਕਾਹਦੇ ਵਾਸਤੇ ਸ਼ਹੀਦੀ ਹੋਈ ਸੀ, ਉਹ ਕੀ ਮਿਸ਼ਨ ਸੀ। ਉਸ ਵੇਲੇ ਇੱਕ ਪਾਸੇ ਇਹ ਕਾਰਨ ਸੀ ਜਿਹੜਾ ਚੰਦੂ ਦੀ ਬੇਟੀ ਦੇ ਰਿਸ਼ਤੇ ਛੱਡਣ ਦਾ, ਉਹ ਪਰਸਨਲ ਪਰਿਵਾਰਕ ਸੀ। ਇੱਕ ਕੌਮੀ ਕਾਰਨ ਸੀ ਜਿਹੜਾ ਬਾਦਸ਼ਾਹ ਜਹਾਂਗੀਰ ਸੀ। ਇਹ ਬਾਦਸ਼ਾਹ ਬਣਿਆ ਕੁੱਲ 6-7 ਮਹੀਨੇ ਪਹਿਲਾਂ ਸ਼ਹੀਦੀ ਤੋਂ। ਅਕਤੂਬਰ ਦੇ ਵਿੱਚ ਮੌਤ ਹੋਈ ਅਕਬਰ ਦੀ, ਅਤੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋਈ ਮਈ ਦੇ ਵਿੱਚ, 30 ਮਈ। ਕਿੰਨੇ ਮਹੀਨੇ ਬਣਦੇ ਆ ਜੀ? ਮੇਰਾ ਖਿਆਲ 7 ਮਹੀਨੇ, ਨਵੰਬਰ ਦਸੰਬਰ ਤੋਂ 5 ਮਹੀਨੇ ਮਈ ਤੱਕ ਲਾ ਲਓ। ਇਹ 7 ਮਹੀਨੇ ਦੇ ਵਿੱਚ ਬੜਾ ਕੁਝ ਹੋਇਆ ਹਿੰਦੁਸਤਾਨ। ਉਹਦੇ ਵਿੱਚ ਜਿਹੜਾ ਕਾਰਨ ਬਣਿਆ, ਪਹਿਲਾਂ ਬਾਦਸ਼ਾਹ ਸੀ ਅਕਬਰ, ਅਕਬਰ ਦਾ ਪੁੱਤਰ ਸੀ ਜਹਾਂਗੀਰ, ਜਹਾਂਗੀਰ ਦਾ ਪੁੱਤਰ ਸੀ ਖੁਸਰੋ। ਔਰ ਜਿਹੜਾ ਦੁਨੀਆ ਦੇ ਇਤਿਹਾਸ ਵਿੱਚ 3-4 ਇਹੋ ਜਿਹੀਆਂ ਗੱਲਾਂ ਮਿਲਦੀਆਂ ਨੇ ਕਿ ਜਿਹੜੇ ਸਿਆਣੇ ਬਾਦਸ਼ਾਹ ਹੁੰਦੇ ਸੀ, ਉਹ ਸੋਚਦੇ ਸੀ ਵੀ ਅਸੀਂ ਰਾਜ ਉਹਨੂੰ ਦੇ ਕੇ ਜਾਈਏ ਵੀ ਜਿੰਨਾ ਕੁ ਅਸੀਂ ਕੀਤਾ ਕੰਮ ਉਹਨੂੰ ਸੰਭਾਲ ਕੇ ਰੱਖੇ। ਜਿਵੇਂ ਮਹਾਰਾਜਾ ਰਣਜੀਤ ਸਿੰਘ ਜੀ ਚਾਹੁੰਦੇ ਸੀ ਵੀ ਰਾਜ ਜਿਹੜਾ ਉਹ ਨੌ ਨਿਹਾਲ ਨੂੰ ਦਿੱਤਾ ਜਾਵੇ, ਖੜਗ ਸਿੰਘ ਦੇ ਵੱਸ ਦੀ ਗੱਲ ਨਹੀਂ। ਪਰ ਡੋਗਰੇ ਜਿਹੜੇ ਸੀ ਉਹ ਪੇਸ਼ ਜਾਣ ਨਹੀਂ ਸੀ ਦਿੰਦੇ। ਉਹਨਾਂ ਨੇ ਖੜਗ ਸਿੰਘ ਨੂੰ ਰਾਜ ਦਿਵਾਉਣ ਵਿੱਚ ਜ਼ੋਰ ਲਾਇਆ ਸੀ ਪੂਰਾ। ਨਲੂਏ ਨੇ, ਬਾਬਾ ਹਨੂੰਮਾਨ ਸਿੰਘ ਜੀ ਜਥੇਦਾਰ ਨੇ ਇਹ ਕਿਹਾ ਸੀ ਲਾਹੌਰ ਦੇ ਵਿੱਚ, ਬਈ ਅਸੀਂ ਨੌ ਨਿਹਾਲ ਦੇ ਹੱਕ ਵਿੱਚ ਹਾਂ। ਪਰ ਡੋਗਰਿਆਂ ਨੇ ਮਹਾਰਾਜੇ ਨੂੰ ਕਿਹਾ ਸੀ ਤੁਹਾਡੇ ਪਰਿਵਾਰ 'ਤੇ ਫੁੱਟ ਪੈ ਜਾਏਗੀ, ਤੁਸੀਂ ਇਹ ਕੰਮ ਨਾ ਕਰੋ। ਅਤੇ ਬਾਬਾ ਹਨੂੰਮਾਨ ਸਿੰਘ ਜੀ ਅਕਾਲ ਤਖ਼ਤ ਦੇ ਜਥੇਦਾਰ ਰੁੱਸ ਕੇ ਵਾਪਸ ਆ ਗਏ ਸੀ ਉੱਥੇ। ਇਤਿਹਾਸ ਦੀਆਂ ਗੱਲਾਂ ਨੇ ਆਮ ਨਹੀਂ ਪਤਾ ਲੋਕਾਂ ਨੂੰ। ਉਹ ਛੱਡ ਕੇ ਆ ਗਏ ਸੀ ਲਾਹੌਰੋਂ ਅੰਮ੍ਰਿਤਸਰ ਸਾਹਿਬ ਵਾਪਸ। ਬਈ ਇਹ ਜਿਹੜੀ ਗਲਤੀ ਕਰ ਰਹੇ ਹੋ, ਇਹ ਔਖਾ ਹੋਵੇਗਾ ਕੰਮ, ਹੋਇਆ ਵੀ ਖੜਗ ਸਿੰਘ ਕੋਲੋਂ ਗੱਲ ਨਹੀਂ ਬਣੀ ਜਿਹੜੀ ਨੌਨਿਹਾਲ ਕਰ ਸਕਦਾ ਸੀ। ਪੋਤਰੇ ਨੂੰ ਰਾਜ ਦੇਣਾ ਚਾਹੀਦਾ ਸੀ, ਨਹੀਂ ਦਿੱਤਾ ਗਿਆ। ਸਿੱਖਾਂ ਦਾ ਰਾਜ ਕਿੱਧਰ ਦੇ ਕਿੱਧਰ ਗੇੜੇ ਖਾ ਗਿਆ, ਖਤਮ ਹੋ ਗਿਆ 5-7 ਸਾਲਾਂ। ਇਸੇ ਤਰ੍ਹਾਂ ਮਹਾਰਾਜਾ ਸਾਂਗਾ ਹੋਇਆ, ਰਾਜਪੂਤ ਰਾਣਾ ਸਾਂਗਾ ਸੰਗਰਾਮ ਸਿੰਘ ਬੜਾ ਯੋਧਾ ਹੋਇਆ, ਬਾਬਰ ਦੀਆਂ ਫੌਜਾਂ ਨਾਲ ਮੁਗਲਾਂ ਨਾਲ ਲੜਦਾ ਰਿਹਾ। ਉਹਦਾ ਪੋਤਰਾ ਹੋਇਆ ਮਹਾਰਾਣਾ ਪ੍ਰਤਾਪ, ਵਿਚਕਾਰ ਹੋਇਆ ਰਾਣਾ ਉਦੇ ਸਿੰਘ, ਸਾਂਗੇ ਦਾ ਪੁੱਤਰ ਪ੍ਰਤਾਪ ਦਾ ਪਿਓ ਉਦੇ ਸਿੰਘ। ਇਤਿਹਾਸ ਮੰਨਦਾ ਵੀ ਨਲਾਇਕ ਸੀਗਾ। ਜੇ ਕਿਤੇ ਸਾਂਗਾ ਸਿੱਧਾ ਰਾਜ ਆਪਣੇ ਪੋਤਰੇ ਨੂੰ ਦੇ ਦਿੰਦਾ ਜਾਂ ਪੋਤਰਾ ਉਦੋਂ ਹੋਸ਼ ਸੰਭਾਲ ਜਾਂਦਾ ਤਾਂ ਫਿਰ ਹਿੰਦੁਸਤਾਨ ਦਾ ਇਤਿਹਾਸ ਹੋਰ ਹੋਣਾ ਸੀ। ਪਰ ਮਹਾਰਾਣਾ ਉਦੇ ਸਿੰਘ ਚਤੌੜ ਦੇ ਕਿਲੇ 'ਚੋਂ ਭੱਜ ਗਿਆ ਸੀ, ਕਿਲਾ ਛੱਡ ਕੇ ਆਪਣੀ ਜਾਨ ਬਚਾਉਣ ਲਈ। ਬਾਅਦ ਵਿੱਚ ਪ੍ਰਤਾਪ ਨੇ ਬਦਲੇ ਲਏ, ਬੜਾ ਕੁਝ ਕੀਤਾ, ਉਦੈਪੁਰ ਵਸਾਇਆ, ਵੱਖਰੀ ਗੱਲ। ਅਕਬਰ ਦੇ ਅਤੇ ਉਹਦੇ ਪੋਤਰੇ ਦੇ ਵਿੱਚ ਜਿਹੜਾ ਜਹਾਂਗੀਰ ਖੜਾ ਸੀ ਉਹਦੇ ਬਾਰੇ ਵੀ ਇਹੀ ਗੱਲ ਸੀ। ਅਕਬਰ ਕਹਿੰਦਾ ਸੀ ਰਾਜ ਮੈਂ ਆਪਣੇ ਪੋਤਰੇ ਨੂੰ ਦਿਆਂ ਤਾਂ ਹਿੰਦੁਸਤਾਨ ਬੜਾ ਸੁਖੀ ਵਸੇਗਾ, ਜਿਹੜੀ ਗੱਲ ਮੈਂ ਸੋਚਦਾ ਉਹਦੇ ਹਿਸਾਬ ਨਾਲ ਚੱਲੇਗੀ, ਦੇਸ਼ ਜਿਹੜਾ ਉਹ ਸ਼ਾਂਤੀ ਨਾਲ ਪਿਆਰ ਨਾਲ ਤਰੱਕੀ ਕਰੇਗਾ, ਹਿੰਦੂ ਮੁਸਲਮਾਨ ਵਿੱਚ ਜਿਹੜਾ ਵਿਤਕਰਾ ਉਹ ਘਟੇਗਾ। ਪਰ ਜਿਹੜਾ ਸੀ ਜਹਾਂਗੀਰ ਉਹ ਚਾਹੁੰਦਾ ਸੀ ਵੀ ਰਾਜ ਪਹਿਲਾਂ ਮੈਨੂੰ ਮਿਲੇ, ਬਾਅਦ 'ਚ ਜਿਹਨੂੰ ਮਰਜ਼ੀ ਮਿਲੇ। ਇਤਿਹਾਸਕ ਕਿਤਾਬਾਂ ਕਹਿੰਦੀਆਂ ਨੇ ਵੀ 5 ਬੋਤਲਾਂ ਤੱਕ ਰੋਜ਼ ਦੀ ਪੀ ਜਾਂਦਾ ਸੀ ਜਹਾਂਗੀਰ। ਵੈਸੇ ਤਾਂ ਮੇਰਾ ਖਿਆਲ ਗੱਪ ਲੱਗਦੀ ਹੋਣੀ ਆ, ਕਿਉਂਕਿ ਬੋਤਲ ਪੀ ਕੇ ਵੀ ਚੰਗੇ ਭੱਲੇ ਡਿੱਗ ਪੈਂਦੇ 5 ਬੋਤਲ। ਪਰ ਕਹਿਣ ਵਾਲਾ ਜੋ ਗੱਲ ਕਹਿੰਦਾ ਜ਼ਰੂਰ ਕੁਛ ਨਾ, ਜੇ 5 ਨਹੀਂ ਤਾਂ 2 ਤਾਂ ਪੀਂਦਾ ਹੋਵੇਗਾ, ਉਹ ਕਹਿੰਦੇ ਪਿਆ ਹੀ ਰਹਿੰਦਾ ਸੀ। ਅਕਬਰ ਸੋਚਦਾ ਵੀ ਜਿਹੜਾ ਬੰਦਾ ਸ਼ਰਾਬ 'ਚ ਡੁੱਬਾ ਰਹਿੰਦਾ ਇਹ ਕੀ ਬਾਦਸ਼ਾਹੀ ਕਰੇਗਾ। ਅਤੇ ਉਹਨੂੰ ਵੀ ਹੋਸ਼ ਉਦੋਂ ਹੀ ਆਈ ਜਦੋਂ ਅਕਬਰ ਦਾ ਅਖੀਰਲਾ ਟਾਈਮ ਆਇਆ। ਉਹਨੇ ਆਖਿਆ ਵੀ ਕੰਮ 'ਤੇ ਬਾਜੀ ਨਿਕਲ ਚੱਲੀ ਹੈ, ਫਟਾਫਟ ਉਹਨੇ ਹੱਥ ਪੈਰ ਮਾਰੇ, ਰਾਜ ਮੈਨੂੰ ਮਿਲੇ। ਅਤੇ ਉਹਨੇ ਜਿਹੜੇ ਬੰਦੇ ਇਹੋ ਜਿਹੇ ਸੀ ਉਹਦੀ ਮਦਦ ਕਰ ਸਕਦੇ ਸੀ ਉਹ ਲੱਭੇ। ਉਹ ਬੰਦੇ ਕਿਹੜੇ ਸਨ? ਉਹ ਕੱਟੜ ਮੁਤਸਬੀ ਬੰਦੇ, ਇਸਲਾਮ ਦਾ ਜਿਹੜਾ ਕੱਟੜਤਾ ਨਾਲ ਪ੍ਰਚਾਰ ਕਰਨਾ ਚਾਹੁੰਦੇ ਸੀ। ਹਾਲਾਂਕਿ ਇਸਲਾਮ ਦੇ ਵਿੱਚ ਸ਼ਰਾਬ ਨੂੰ ਬੜਾ ਮਾੜਾ ਮੰਨਿਆ, ਇਸਲਾਮੀ ਸ਼ਰ੍ਹਾ ਦੇ ਮੁਤਾਬਕ ਸ਼ਰਾਬ ਜਿਹੜੀ ਹੈ ਉਹ ਹਰਾਮ ਹੈ, ਨਹੀਂ ਪੀ ਸਕਦਾ ਮੁਸਲਮਾਨ, ਨਹੀਂ ਪੀ ਸਕਦਾ, ਬਿਲਕੁਲ ਨਹੀਂ ਪੀ ਸਕਦਾ। ਪਰ ਦੇਖੋ ਕੱਟੜ ਲੋਕਾਂ ਨੇ ਸ਼ਰਾਬੀ ਦਾ ਸਮਰਥਨ ਕੀਤਾ, ਜਹਾਂਗੀਰ ਦਾ ਸ਼ਰਾਬ ਪੀਣ ਵਾਲੇ ਨੂੰ ਬਾਦਸ਼ਾਹ ਬਣਾਇਆ। ਉਹ ਕੌਣ ਸੀਗੇ? ਸ਼ੇਖ ਅਹਿਮਦ ਸਰਹੰਦੀ, ਨਕਸ਼ਬੰਦੀ ਸੂਫੀਆਂ ਦੇ 12 ਫਿਰਕੇ ਨੇ, ਉਹਨਾਂ 'ਚੋਂ ਇੱਕ ਨਕਸ਼ਬੰਦੀਆਂ ਦਾ ਕੱਟੜ ਹੁੰਦੇ ਨੇ, ਬਹੁਤ ਆਪਣੇ ਮੁਤਸਬੀ ਕਿਸਮ ਦੇ ਵੀ। ਸਿਰਫ ਇਸਲਾਮ ਨੂੰ ਜਿਵੇਂ ਮਾਰਨ ਕਿਹਾ ਨਾ ਹਿੰਦੂ ਨਾ ਤੁਰਕੂ ਕਾਣਾ, ਉਹ ਤੁਰਕੂ ਕਾਣਾ ਸਮਝੋ ਉਹਨਾਂ 'ਤੇ ਪੂਰੀ ਤਰ੍ਹਾਂ ਢੁੱਕਦਾ ਜੇ। ਕਾਣਾ ਜਿਹੜਾ ਹੁੰਦਾ ਨਾ ਪਸ਼ੂ, ਕਾਣਾ ਉਠ ਕੇ ਅਤੇ ਬਾਗ 'ਚ ਵਾੜ ਦਿਓ, ਉਹ ਜਿਹੜੇ ਪਾਸੇ 'ਤੇ ਉਹਨੂੰ ਦਿਖਦਾ ਉੱਧਰ ਦੇ ਪੱਤੇ ਖਾ ਜਾਂਦਾ, ਦੂਜੇ ਪਾਸੇ 'ਤੇ ਬਚੇ ਰਹਿੰਦੇ, ਪਤਾ ਲੱਗਦਾ ਵੀ ਇਸ ਪਾਸੇ ਉਹ ਕਾਣਾ ਉਠ ਲੰਘਿਆ ਹੋਣਾ। ਅਤੇ ਤੁਰਕੂ ਕਾਣਾ ਕਿਉਂ ਕਿਹਾ? ਇਸਲਾਮ ਦੇ ਵਿੱਚ ਸਿਰਫ ਇਹੀ ਬਿਰਤੀ ਭਰ ਦਿੱਤੀ ਗਈ ਵੀ ਆਪਣੇ ਪੱਖ ਦੇ ਬੰਦਿਆਂ ਦੀ ਸੇਫਟੀ ਕਰੋ, ਆਪਣੇ ਬਚਾਅ ਕਰੋ, ਬਾਕੀ ਸਭ ਨੂੰ ਖਤਮ। ਸਾਰੇ 'ਚ ਨਹੀਂ ਹੋ ਸਕਦੇ, ਸਾਈਂ ਫਰੀਦ ਜੀ ਵਰਗੇ ਵੀ ਹੋਣਗੇ ਮਹਾਂਪੁਰਸ਼ ਵਿੱਚ, ਸਾਈਂ ਮੀਆਂ ਮੀਰ ਜੀ ਵੀ, ਪਰ ਉਹ ਜਿਹੜੀ ਸੋਚ ਹੈ ਨਾ ਉਹ ਕਿਤੇ ਕੰਮ ਕਰਦੀ ਹੈ। ਨਕਸ਼ਬੰਦੀ ਫਿਰਕੇ ਦਾ ਆਗੂ ਸ਼ੇਖ ਅਹਿਮਦ ਸਰਹੰਦੀ, ਉਹਨੂੰ ਇਸਲਾਮੀ ਜਗਤ ਵਿੱਚ ਕੁਝ ਖਾਸ ਰੁਤਬਾ ਦਿੱਤਾ ਹੋਇਆ। ਕਹਿੰਦੇ ਨੇ, ਕਈ ਗੱਲਾਂ ਮਿਲਾ ਲੈਂਦੇ ਨੇ, ਅਖੇ ਜੀ ਮੁਹੰਮਦ ਸਾਹਿਬ ਤੋਂ ਬਾਅਦ ਉਹ ਇੱਕ ਬੰਦਾ ਹੋਇਆ ਜਿਹਨੇ ਇਸਲਾਮ ਨੂੰ ਇੰਨਾ ਚੁੱਕਿਆ। ਅਖੇ ਜੀ ਉਹਦੀ ਵੀ ਮੁਹੰਮਦ ਸਾਹਿਬ ਦੀ ਉਮਰ ਵੀ 63 ਸਾਲ ਦੀ ਸੀ ਅਤੇ ਸ਼ੇਖ ਅਹਿਮਦ ਸਰਹੰਦੀ ਵੀ 63 ਸਾਲ ਹੀ ਜਿੰਦਾ ਰਿਹਾ। ਤੁਸੀਂ ਕਦੀ ਫਤਿਹਗੜ੍ਹ ਸਾਹਿਬ ਗੁਰਦੁਆਰੇ ਸਾਹਿਬ ਤੋਂ ਨਿਕਲੋ ਅਤੇ ਤਲਾਣੀਆਂ ਅਤੇ ਪਠਾਣਾਂ ਦੀ ਬਸੀ ਨੂੰ ਜਾਓ, ਬਰਿੰਡਾ ਰੋਡ ਜਿਹੜਾ ਪਹਿਲਾਂ ਰੇਲਵੇ ਫਾਟਕ ਆਉਂਦਾ, ਰੇਲਵੇ ਫਾਟਕ ਟੱਪਦਿਆਂ ਹੀ 1/2 ਕਿਲੋਮੀਟਰ ਸੱਜੇ ਹੱਥ ਇੱਕ ਬੜਾ ਵੱਡਾ ਰੋਜ਼ਾ ਸ਼ਰੀਫ ਆਉਂਦਾ ਮੁਸਲਮਾਨਾਂ ਦਾ। ਉਹ ਰੋਜ਼ੇ ਸ਼ਰੀਫ ਦੇ ਵਿੱਚ ਉਹਦੀ ਕਬਰ ਬਣੀ ਹੋਈ, ਸ਼ੇਖ ਅਹਿਮਦ ਸਰਹੰਦੀ ਸਰਹੰਦ ਦਾ ਰਹਿਣ ਵਾਲਾ ਸੀਗਾ। ਉਹ ਬੰਦਾ ਸ਼ੇਖ ਅਹਿਮਦ ਸਰਹੰਦੀ ਚਾਹੁੰਦਾ ਸੀ ਪੂਰੇ ਹਿੰਦੁਸਤਾਨ 'ਚ ਇਸਲਾਮੀ ਝੰਡਾ ਹੋਵੇ, ਕੋਈ ਦੂਸਰੀ ਕੌਮ ਨਜ਼ਰ ਨਾ, ਸਾਰੇ ਮੁਸਲਮਾਨ ਬਣਨੇ ਚਾਹੀਦੇ। ਇਹ ਮੁਸਲਮਾਨ ਬਣਾਉਣ ਦੇ ਵਿੱਚ ਉਹ ਆਪਣਾ ਜ਼ੋਰ ਲਾ ਰਿਹਾ ਸੀ, ਪ੍ਰਚਾਰ ਦੇ ਤਰੀਕੇ ਜਿਵੇਂ ਵੀ ਕਰਦੇ ਸੀ। ਅਕਬਰ ਦੇ ਸਮੇਂ ਉਹਦੀ ਪੇਸ਼ ਨਹੀਂ ਸੀ ਜਾਂਦੀ ਵੀ ਉਹ ਜ਼ਬਰਦਸਤੀ ਲੋਕਾਂ ਨੂੰ ਮੁਸਲਮਾਨ ਅਕਬਰ ਦੇ ਸਮੇਂ ਨਹੀਂ ਬਣਾ ਸਕਦੇ। ਜਹਾਂਗੀਰ ਉਹਨਾਂ ਨੂੰ ਮਿਲ ਗਿਆ, ਉਹਨਾਂ ਨੇ ਜਹਾਂਗੀਰ ਨਾਲ ਇਹ ਸੌਦੇਬਾਜ਼ੀ ਕੀਤੀ, ਤੈਨੂੰ ਅਸੀਂ ਬਾਦਸ਼ਾਹ ਬਣਾ ਦਿਆਂਗੇ, ਤੈਨੂੰ ਅਸੀਂ ਬਾਦਸ਼ਾਹ ਬਣਾ ਦਿਆਂਗੇ, ਤੂੰ ਸਾਡੀਆਂ ਸ਼ਰਤਾਂ 'ਤੇ ਕੰਮ ਕਰੇਗਾ। ਉਹ ਕਹਿੰਦਾ ਮੈਨੂੰ ਤਾਂ ਬਾਦਸ਼ਾਹ ਹੀ ਚਾਹੀਦੀ, ਜੋ ਕਹੋਗੇ ਕਰਾਂਗਾ। ਕਹਿੰਦੇ ਕੰਮ ਇਹ ਹੈ ਵੀ ਇਸਲਾਮ ਦਾ ਪ੍ਰਚਾਰ ਜਿਵੇਂ ਵੀ ਹੋਵੇ ਕਰਨਾ, ਔਰ ਜਿਹੜੇ ਇਸਲਾਮ ਦੇ ਰਾਹ 'ਚ ਰੋੜੇ ਨੇ ਉਹ ਚੁੱਕ ਦੇਣੇ ਨੇ। ਪੰਜਾਬ ਦੇ ਵਿੱਚ, ਉੱਤਰੀ ਭਾਰਤ ਦੇ ਵਿੱਚ, ਦਿੱਲੀ ਤੋਂ ਉੱਤਰ ਵਾਲੇ ਪਾਸੇ ਜਿੰਨਾ ਏਰੀਆ, ਉਹਦੇ ਵਿੱਚ ਸਾਡੇ ਸਭ ਤੋਂ ਵੱਡੇ ਦੁਸ਼ਮਣ ਨੇ ਗੁਰੂ ਅਰਜਨ ਦੇਵ। ਉਹਨਾਂ ਦਾ ਪ੍ਰਚਾਰ ਐਸਾ ਹੈ ਕਿ ਮੁਸਲਮਾਨ ਵੀ ਸਿੱਖ ਬਣਦੇ ਜਾ ਰਹੇ ਨੇ, ਅਤੇ ਜਿਹੜੇ ਹਿੰਦੂ ਨੇ ਉਹ ਤਾਂ ਸਿੱਖ ਬਣ ਰਹੇ ਨੇ, ਔਰ ਇੰਨੇ ਕੱਟੜ ਬਣਦੇ ਜਾ ਰਹੇ ਨੇ ਕਿ ਉਹਨਾਂ ਨੂੰ ਕੋਈ ਇਸਲਾਮ ਦੇ ਦਾਇਰੇ 'ਚ ਲਿਆ ਨਹੀਂ ਸਕਦਾ, ਕੋਈ ਉਹਨਾਂ ਨੂੰ ਮੁਸਲਮਾਨ ਬਣਾ ਨਹੀਂ ਸਕਦਾ। ਜਿੰਨਾ ਚਿਰ ਗੁਰੂ ਅਰਜਨ ਦੇਵ ਨੂੰ ਖਤਮ ਨਹੀਂ ਕਰਦੇ, ਉਹਨਾਂ ਚਿਰ ਸਾਡਾ ਪ੍ਰਚਾਰ ਨਹੀਂ ਹੋ ਸਕਦਾ। ਸ਼ੇਖ ਅਹਿਮਦ ਸਰੰਦੀ ਦਾ ਚੇਲਾ ਸੀ ਸ਼ੇਖ ਫਰੀਦ ਬੁਖਾਰੀ। ਸ਼ੇਖ ਅਹਿਮਦ ਸਰੰਦੀ ਹੈ ਤਾਂ ਰਾਜਨੀਤਿਕ ਸੀ, ਬਾਣਾ ਸੰਤਾਂ ਵਾਲਾ ਪਾਇਆ ਸੀ। ਅੱਜ ਕੱਲ੍ਹ ਆਪਾਂ ਮੁੜ ਤੋਂ ਹੀ ਦੇਖਦੇ ਆ ਰਹੇ ਹਾਂ, ਸੰਤ ਹੁੰਦੇ ਨੇ ਰੱਬ ਦੇ ਪਿਆਰੇ, ਰੱਬੀ ਰੰਗ 'ਚ ਰੱਤੇ ਹੋਏ, ਇਸ਼ਕ ਹਕੀਕੀ 'ਚ ਰੰਗੇ ਹੋਏ ਸੰਤ ਹੁੰਦੇ ਨੇ। ਇੱਕ ਦੋ 98 ਜਾਂ 99 ਉਹਨਾਂ ਦੀ ਨਕਲ ਵੀ ਕਰਦੇ ਨੇ ਰਾਜਨੀਤੀ ਚਲਾਉਣ ਵਾਸਤੇ। ਚੋਲਾ ਸੰਤਾਂ ਦਾ ਪਾ ਲੈਂਦੇ ਨੇ, ਆਪਣੇ ਆਪ ਨੂੰ ਸੰਤ ਬਣ ਜਾਂਦੇ ਨੇ, ਪਰ ਉਹਨਾਂ ਦੇ ਰਿਸ਼ਤੇ ਸਿੱਧੇ ਸਰਕਾਰਾਂ ਨਾਲ, ਏਜੰਸੀਆਂ ਨਾਲ ਹੁੰਦੇ ਨੇ। ਸਿਸਟਮ ਨੂੰ ਕਿਵੇਂ ਚਲਾਉਣਾ, ਉਹ ਲੋਕਾਂ ਨੂੰ ਕਿਵੇਂ ਵੋਟਾਂ ਨੂੰ ਕਿਵੇਂ ਲੋਕਾਂ ਨੂੰ ਖਿੱਚਣਾ, ਇਹ ਕੰਮ ਕਰਦੇ। ਇਹ ਬੜਾ ਪੁਰਾਣਾ ਚੱਲਿਆ ਆ ਰਿਹਾ। ਸ਼ੇਖ ਅਹਿਮਦ ਸਰੰਦੀ ਤਾਂ ਇੱਦਾਂ ਦਾ ਸੰਤ ਸੀਗਾ ਵੀ ਉੱਤੋਂ ਸੰਤ ਸੀ, ਵਿੱਚੋਂ ਸਵਾਰਥੀ ਅਤੇ ਰਾਜਨੀਤਿਕ ਅਤੇ ਕੁੱਟਲ ਅਤੇ ਸਾਰੇ ਕੁਝ ਕਹਿ ਲਓ ਵੀ ਉਹਦੇ ਅੰਦਰ ਮੁਤਸਰ ਕਰਿਆ। ਜਿਹੜਾ ਉਹਦਾ ਚੇਲਾ ਸੀ ਸ਼ੇਖ ਫਰੀਦ ਬੁਖਾਰੀ, ਉਹ ਸਰਕਾਰੀ ਅਫਸਰ ਸੀ, ਮੁਰਤਜ਼ਾ ਖਾਂ ਉਹਨੂੰ ਤਖਲਸ ਮਿਲਿਆ ਸੀ। ਭਾਈ ਮਨੀ ਸਿੰਘ ਦੇ ਦਾਦੇ ਬੱਲੂ ਦੇ ਹੱਥੋਂ ਕਰਤਾਰਪੁਰ ਦੇ ਜੰਗ 'ਚ ਉਹਦਾ ਕੀਰਤਨ ਸੋਹਲਾ ਪੜਿਆ ਗਿਆ। ਭਾਈ ਬੱਲੂ ਨੇ ਮਾਰਿਆ ਸੀ ਉਹਨੂੰ ਬਰਛੇ ਨਾਲ ਜੰਗ ਵਿੱਚ 6ਵੇਂ ਪਾਤਸ਼ਾਹ ਦੇ ਸਮੇਂ। ਉਹ ਅਫਸਰ ਸੀ, ਇੱਕ ਫੌਜਾਂ ਦਾ ਅਫਸਰ। ਮੁਰਤਜ਼ਾ ਖਾਨ, ਸ਼ੇਖ ਅਹਿਮਦ ਸਰੰਦੀ, ਇਹਨਾਂ ਦੋਵਾਂ ਨੇ ਹੋਰ 5-7 ਬੰਦੇ ਇਹੋ ਜਿਹੇ ਲੜ ਗਏ। ਚਿੱਠੀ ਵੀ ਮਿਲਦੀ ਸ਼ੇਖ ਅਹਿਮਦ ਸਰੰਦੀ ਦੀ, ਇੱਕ ਉਹ ਚਿੱਠੀ ਫਾਰਸੀ 'ਚ ਲਿਖੀ ਮਿਲਦੀ। ਉਹਦੇ 'ਚ ਉਹਨੇ ਲਿਖਿਆ, ਬੜਾ ਚੰਗਾ ਹੋਇਆ, ਬੜੀ ਖੁਸ਼ਖਬਰੀ ਹੋਈ ਹੈ, ਗੁਰੂ ਅਰਜਨ ਦੇਵ ਦੀ ਮੌਤ ਦੇ ਨਾਲ ਸਾਨੂੰ ਬੜੀ ਖੁਸ਼ੀ ਹੋਈ ਹੈ। ਮੈਂ ਲਿਖਿਆ ਗੁਰੂ ਅਰਜਨ ਦੇਵ ਦੀ ਸ਼ਹੀਦੀ ਤੋਂ ਬਾਅਦ ਸ਼ੇਖ ਅਹਿਮਦ ਸਰੰਦੀ ਦੀ ਚਿੱਠੀ, ਉਹ 'ਚ ਲਿਖਿਆ ਉਹਨਾਂ ਨੇ ਵੀ ਚੰਗੀ ਗੱਲ ਹੋਈ ਹੈ, ਇਸਲਾਮ ਦਾ ਵਾਧਾ ਹੋਵੇਗਾ, ਜੇ ਉਹ ਜਿਉਂਦੇ ਰਹਿੰਦੇ ਸਾਡਾ ਕੰਮ ਚੱਲਣਾ ਨਹੀਂ ਸੀ। ਸੋ ਸਾਧ ਸੰਗਤ ਜੀ, ਇਹਨਾਂ ਨੇ ਸੋਚਾਂ ਦੇ ਬੜੇ ਚਿਰ ਦੀਆਂ ਸੋਚਦੇ ਰਹੇ, ਪਰ ਮੌਕਾ ਹੁਣ ਮਿਲਿਆ। ਜਦੋਂ ਅਕਬਰ ਮਰ ਗਿਆ, ਜਹਾਂਗੀਰ ਨੇ ਦਿੱਲੀ ਦੇ ਤਖ਼ਤ 'ਤੇ ਕਬਜ਼ਾ ਕਰ ਲਿਆ, ਉਹਦੇ ਪੁੱਤਰ ਖੁਸਰੋ ਨੇ, ਜਿਹੜਾ ਅਸਲ ਦਾਦੇ ਵੱਲੋਂ ਹੱਕਦਾਰ ਵਸੀਅਤ ਹੋਈ ਸੀ ਵੀ ਇਹ ਬਾਦਸ਼ਾਹ ਬਣੇਗਾ, ਉਹਨੇ ਸੋਚਿਆ ਵੀ ਮੇਰਾ ਤਾਂ ਮੇਰੀ ਵਸੀਅਤ ਦਾ ਕੀ ਬਣਿਆ ਵੀ ਮੈਂ ਬਾਦਸ਼ਾਹ ਬਣਨਾ ਸੀ। ਉਹਨੇ ਬਗਾਵਤ ਆਪਣੇ ਪਿਓ ਜਹਾਂਗੀਰ ਦੇ ਖਿਲਾਫ਼ ਕਰ, ਉਹ ਬਾਗੀ ਹੋ ਕੇ ਜੰਗ ਲੜਿਆ, ਹਾਰ ਗਿਆ। ਹਾਰ ਕੇ ਉਹ ਪੰਜਾਬ ਵੱਲ ਭੱਜਿਆ। ਪੰਜਾਬ ਵੱਲ ਗੋਇੰਦਵਾਲ ਸਾਹਿਬ ਜਦੋਂ ਉਹ ਆਇਆ, ਇੱਥੇ ਗੁਰੂ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ। ਕੁਝ ਵਿਦਵਾਨਾਂ ਦਾ ਵਿਚਾਰ ਹੈ ਵੀ ਉਹ ਗੁਰੂ ਸਾਹਿਬ ਨੂੰ ਮਿਲਿਆ ਨਹੀਂ, ਇਲਜ਼ਾਮ ਮਿਲਾਇਆ ਗਿਆ। ਪਰ ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਗੁਰੂ ਸਾਹਿਬ ਦੇ ਲੰਗਰ 'ਚ ਉਹਨੇ ਪ੍ਰਸ਼ਾਦਾ ਛਕਿਆ, ਅਤੇ ਗੁਰੂ ਸਾਹਿਬ ਨੇ ਕਿਹਾ ਵੀ ਜਹਾਂਗੀਰ ਨੂੰ ਫਿਰ ਬਾਅਦ 'ਚ ਜਦੋਂ ਮੇਲ ਹੋਇਆ ਨਾ, ਜਦੋਂ ਮਹਾਰਾਜ ਨੂੰ ਇਸੇ ਮੁਕੱਦਮੇ 'ਚ ਫਸਾਇਆ ਗਿਆ। ਔਰ ਮੁਕੱਦਮੇ ਦੀ ਵੀ ਦੇਖੋ ਕਹਾਣੀ ਕਿ 17 ਮਈ ਤੱਕ ਇਹ ਜਿੰਨਾ ਵੀ ਮੁਕੱਦਮਾ ਸੀ, ਸਾਰੇ ਦੀ ਫਾਈਲਾਂ ਬੰਦ ਹੋ ਗਈਆਂ, ਸਾਰੇ ਬੰਦਿਆਂ ਨੂੰ ਸਜ਼ਾਵਾਂ ਹੋ ਗਈਆਂ। ਜੋ ਕੁਛ ਹੋਣਾ ਸੀ, ਕਿਸੇ ਨੂੰ ਜੁਰਮਾਨਾ ਹੋ ਗਿਆ, ਕਿਸੇ ਨੂੰ 1 ਸਾਲ ਦੀ, ਕਿਸੇ ਨੂੰ 2 ਸਾਲ ਦੀ, ਕਿਸੇ ਨੂੰ ਮੌਤ, ਜੋ ਵੀ ਦੇਣਾ ਸੀ, ਜਹਾਂਗੀਰ ਨੇ ਫੈਸਲੇ 25 ਮਈ ਨੂੰ ਗੁਰੂ ਅਰਜਨ ਦੇਵ ਨੂੰ ਗ੍ਰਿਫਤਾਰ ਕੀਤਾ। ਜਦੋਂ ਸਾਰੇ ਮੁਕੱਦਮੇ ਮੁੱਕ ਗਏ, ਉਸ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਨੂੰ ਯਾਦ ਆਈ ਵੀ ਇਸ ਮੁਕੱਦਮੇ 'ਚ ਫਸਾਓ ਇਹਨਾਂ ਨੂੰ, ਇਹ ਮੌਕਾ ਹੈ। सच्चे पातशाह जी ने बुलाया गया लाहौर जान लगे सतगुरु गुरु हरगोबिंद साहब ने गुरता गद्दी दे के गए। रात का समा सी बाबा बुढ़ा जी ने सद्या भाई बहलो जी ने भाई भगतू जी ने भाई मंझ जी भाई विधि चंद जी सारे सियाने सिख बुला रहे महाराज कहते भी लियाओ हरगोबिंद जी ने। हरगोबिंद जी ने बुलाया सच्चे पातशाह जी ने पांच पैसे नारियल रख के मत्था टेकता तो बाबे बुढ़े साहब जी मत्थों गुरियाई का तिलक दवाता। सिख बड़े हैरान होए कहते महाराज आप कई बार लाहौर गए कई बार लाहौरों आए ये गुरियाई गति तो समझ नहीं आती क्यों दे रहे हो। सच्चे पातशाह कह लगे समा आपे दस देगा तुहानू पता लग जाएगा घट घट के अंतर की जान तो भले बुरे की पीर पिछे जानी जान सन भी असी तो उत्थे शहीदी पानी है। गुरियाई गति दे के लाहौर चले गए बादशाह की कचहरी में जदों सतगुरु पहुँचे शाम के पांच छे बजे का टाइम सी कचहरी बंद होने वाली सी गुरु साहब ने उस वेले बुलाया गया। जहांगीर ने कोल बिठा के गल्लां प्यार नाल कीतियां कि गुरु जी तुसीं खुसरों की बड़ी मदद की है बागी बंदे की सरकार की बगावत करने वाला उन्होंने पछादा छकाया उन्होंने पैसे दिते कई इतिहासकार ने लिखता भी 5000 रुपया दिता सी गुरु साहब ने उन्होंने इल्जाम लाया भी तुसीं 5000 दिता है। महाराज कहन लगे भी गल ये है ये गुरु नानक का काम श्री गुरु नानक देव जी ने लंगर लाया साढ़े लंगर च इंसान की जात कोई होवे इंसान वेख्या जाता उसकी जात नहीं वेखी जाती हिंदू होवे मुसलमान होवे वो सरकारी होवे गैर सरकारी होवे बागी होवे कुछ होवे चोर होवे साध होवे असी नहीं पुछते असी प्रशादा छका तू आ जाएगा तेन छका देंगे तेरा दुश्मन आ जाए उन्होंने छका और असी इस गल तो कभी पिछे भी नहीं हटाएंगे। दूजी गल उन्हें कही भी तुसी गुरु ग्रंथ साहब के हजरत मुहम्मद साहब की तारीफ के कुछ बचन लिख दे महाराज कहन लगे इस गुरु ग्रंथ साहब एक अकाल पुरख को छोड़ के होर किसी की सिफत नहीं है एक दी है एक ओंकार पहला ही एक लिखा हुआ एक ही अखीर तक चलिया दूजा कोई नहीं दूजा काहे सिमरिया जमे दे मर जाए जिहड़ा जम के मर जाना उहदी कोई गल नहीं जिहड़ा अकाल पुरख है उहदी उस्तत है इस करके गुरु ग्रंथ साहब किसी की उस्तत नहीं हो सकती। जहांगीर गुरु साहब नाल गल्लां बड़ियां मोमों ठगणियां करदा रहा अंदरों कपट सीगा जदों शाम के 8 बज गए नेरा पैण लगा गर्मी के दिनों नेरा थोड़ा देरी नाल पैंदा नेरा पैण लगा जहांगीर ने आख्या चंगा जी मैं हुण आराम करना तो उहदे कन्न विच चंदू ने कुछ किया तो चंदू उहने हाँ करती चंदू ने कहा सी मैं इन्हों अपने घर लै जाना ठीक है। गुरु साहब जदों बाहर निकले कचहरी तो पालकी दे बैठे पालकी सिखा ने चुकी आले दुआले पुलिस वाले जिहड़े चंदू की फौज से 100-150 बंदा उन्होंने घेरा घात लिया इधर चलो जाना गुरु साहब ने अपने स्थान पर सी पर लै गए अपने स्थान पर चंदू की हवेली च ले जा के चंदू कहन लगा भी तुसी मेरे नाल बड़ा माड़ा सलूक किया मेरी बेटी का रिश्ता छड़िया अज तुसी काबू आ गए तुहाडे ते बड़े संगीन दोष लगे सरकार दे बागियां नूं तुसी मदद कर दे 2 लाख रुपया जुर्माना तुहानूं बादशाह ने कहा वह तुहानूं देना पैणा तुहाडा 2 लाख रुपया भी माफ़ होगा तुहाडी जान भी बख्शी होगी तुहानूं कोई दिक्कत नहीं आएगी एक काम कर लो मेरी बेटी का रिश्ता मंजूर कर लो। सतगुरु कहन लगे चंदू जिहड़े मूँह तो एक बारी ना निकल गई हुण हाँ नहीं हो सकती बाकी तेरा तू अपना कोई चुबारा लभ लै तेरा साढ़े नाल संबंध बन नहीं सकता। कहन लगा फिर तुहाडे सिखां ने तो तुसी मैनू कुत्ता कहा वो जदों रिश्ता छड़िया सी ना सभा दे विच गुरु घर चार तरह के सिख होंदे दवाने मस्ताने प्रधाने ते सुजाने सुजाने जिहड़े समझदार समझदार पढ़े लिखे ज्ञानी ते ਮਸਤਾਨੇ ਆਪਣੀ ਮਸਤੀ 'ਚ ਹੁੰਦੇ, ਦੀਵਾਨੇ ਆਪਣੀ ਦੀਵਾਨਗੀ 'ਚ ਹੁੰਦੇ, ਪ੍ਰਧਾਨੇ ਜਿਹੜੇ ਮੋਹਰੀ ਮੋਹਤਬਰ ਬੰਦੇ ਹੁੰਦੇ ਆ, ਪ੍ਰਧਾਨੇ ਦੀਵਾਨੇ ਸੁਜਾਨੇ ਮਸਤਾਨੇ, ਕਿਸੇ ਮਸਤਾਨੇ ਨੇ ਕਹਿ ਤਾ ਹੋਣਾ ਵੀ ਛੱਡੋ ਪਰਾ ਕੁੱਤੇ ਨੂੰ। ਉਹਨਾਂ ਨੇ ਉਹ ਚੰਦੂ ਨੂੰ ਗੱਲ ਪਹੁੰਚਾਈ, ਕਹਿੰਦਾ ਤੁਸੀਂ ਮੈਨੂੰ ਕੁੱਤਾ ਕਿਹਾ। ਮਹਾਰਾਜ ਕਹਿੰਦੇ ਸਾਡੀ ਜਵਾਨ ਤੋਂ ਕਦੀ ਕਿਸੇ ਬਾਰੇ ਮਾੜਾ ਸ਼ਬਦ ਨਹੀਂ ਨਿਕਲਦਾ। ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਹਉਂ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲਦਾ ਕਿਉਂ। ਪਰ ਜੇ ਸਾਡੇ ਸਿੱਖਾਂ ਨੇ ਵੀ ਕਿਹਾ ਨਾ ਤਾਂ ਸਾਡੀ ਜ਼ਿੰਮੇਵਾਰੀ ਹੈ। ਹਾਂ ਕਿਹਾ, ਮਹਾਰਾਜ ਕਹਿੰਦੇ ਕਿਹਾ, ਅਸੀਂ ਡਰ ਕੇ ਨਹੀਂ ਨਾ ਨਹੀਂ ਕਰਦੇ, ਅਸੀਂ ਨਹੀਂ ਕਿਹਾ ਪਰ ਕਿਹਾ ਸਾਡੇ ਸਿੱਖਾਂ ਨੇ, ਮੇਰੇ ਬੱਚਿਆਂ ਨੇ ਕਿਹਾ, ਉਹ ਮੇਰੀ ਜ਼ਿੰਮੇਵਾਰੀ। ਕਹਿੰਦਾ ਫਿਰ ਮੈਂ ਤੁਹਾਡੇ ਪਿੱਛੇ ਕੁੱਤਾ ਬਣ ਕੇ ਪੈ ਗਿਆ। ਚੰਦੂ ਕਹਿੰਦਾ ਮੈਂ ਵੀ ਤੁਹਾਡੇ ਪਿੱਛੇ ਕੁੱਤਾ ਬਣ ਕੇ ਹੀ ਪਵਾਂਗਾ। ਮਹਾਰਾਜ ਕਹਿੰਦੇ ਫਿਰ ਜੇ ਤੂੰ ਕੁੱਤਾ ਬਣ ਕੇ ਪਵੇਂਗਾ ਤਾਂ ਮਰੇਗਾ ਵੀ ਕੁੱਤੇ ਦੀ ਮੌਤ। ਨਿਰਭਉ ਜਪੈ ਸਗਲ ਭਉ ਮਿਟੈ, ਨਿਰਭਉ ਸਤਿਗੁਰੂ ਨੂੰ ਕਾਹਦਾ ਭਉ ਸੀ। ਕਹਿਣ ਲੱਗਾ ਆਪਣੇ ਨੌਕਰਾਂ ਨੂੰ, ਮੈਂ ਹੁਣ ਚੱਲਿਆ, ਸਵੇਰੇ ਆਵਾਂਗਾ, ਇਹਨਾਂ ਨੂੰ ਰਾਤ ਭਰ ਲੰਮਿਆਂ ਨਹੀਂ ਪੈਣ ਦੇਣਾ, ਲੱਕ ਨਹੀਂ ਸਿੱਧੀ ਕਰਨ ਦੇਣਾ, ਪਾਣੀ ਨਹੀਂ ਦੇਣਾ, ਰੋਟੀ ਨਹੀਂ ਦੇਣੀ। ਜੇ ਪਾਣੀ ਮੰਗਣ ਤਾਂ 1,00,000 ਰੁਪਈਆ ਇਹਨਾਂ ਤੋਂ ਲੈਣਾ ਅਤੇ ਪਾਣੀ ਪਿਆਉਣਾ। ਜੇ ਰੋਟੀ ਮੰਗਣ ਤਾਂ ਦੂਜਾ ਜਿਹੜਾ 1,00,000 ਰੁਪਈਆ ਉਹ ਲੈ ਕੇ 2,00,000 ਰੁਪਈਏ ਦੇ ਕੇ ਰੋਟੀ ਪਾਣੀ ਲੈਣਾ। ਸੱਚੇ ਪਾਤਸ਼ਾਹ ਕਹਿਣ ਲੱਗੇ ਚੰਦੂ ਤੈਨੂੰ ਜੁਰਮਾਨੇ ਪੈਸੇ ਉਹ ਦੇਵੇ ਜਿਹਨੂੰ ਭੁੱਖ ਲੱਗਦੀ ਹੋਵੇ, ਜਿਹਨੂੰ ਪਿਆਸ ਲੱਗਦੀ ਹੋਵੇ। ਗੁਰਮੁਖ ਬਿਰਮ ਚਖਾਇਆ ਭੁੱਖ ਨਾ ਖਾਣ ਪੀਣ ਅੰਨ ਪਾਣੀ, ਸ਼ਬਦ ਸੁਰਤ ਨੀਂਦ ਉੱਗੜੀ ਜਾਗਦਿਆਂ ਸੁਖ ਰਹਿਣ ਵਿਹਾਣੀ। ਨਾ ਭੁੱਖ ਹੈ ਨਾ ਪਿਆਸ ਹੈ, ਤੇਰੇ ਕੋਲੋਂ ਪਾਣੀ ਨਹੀਂ ਮੰਗਾਂਗੇ। 5 ਦਿਨ ਮੇਰੇ ਪਾਤਸ਼ਾਹ ਨੇ ਪਾਣੀ ਨਹੀਂ ਪੀਤਾ। ਕਈ ਕਹਿੰਦੇ ਨਾ ਛਬੀਲਾਂ ਕਿਉਂ ਲਾਈਆਂ ਹੋਈਆਂ ਜੀ, ਐਵੇਂ ਫਾਲਤੂ ਮਿੱਠਾ ਪਿਆਈ ਜਾਂਦੇ ਘੋਲ ਘੋਲ ਕੇ। ਇਹਨਾਂ ਨੂੰ ਪਰੰਪਰਾਵਾਂ ਦਾ ਨਹੀਂ ਪਤਾ ਸਾਡੀਆਂ। ਜੇ ਤੁਸੀਂ ਇੱਦਾਂ ਸਾਰੀਆਂ ਪਰੰਪਰਾ ਖਤਮ ਕਰੀ ਜਾਓਗੇ ਨਾ ਜੀ, ਕੜਾਹ ਪ੍ਰਸ਼ਾਦ ਦੀ ਕੀ ਲੋੜ ਹੈ ਜੀ, ਇੰਨੇ ਮਹਿੰਗੇ ਚੰਦੋਏ ਲਾਉਣ ਦੀ ਕੀ ਲੋੜ ਹੈ ਜੀ, ਅਖੰਡ ਪਾਠ ਕਰਾਉਣ ਦੀ ਕੀ ਲੋੜ ਹੈ ਜੀ, ਨਗਰ ਕੀਰਤਨ ਕਰਨ ਦੀ ਕੀ ਲੋੜ ਹੈ ਜੀ, ਅੰਮ੍ਰਿਤ ਸੰਚਾਰ ਕਰਨ ਦੀ ਕੀ ਲੋੜ ਹੈ ਜੀ। ਮੈਂ ਕਹਿੰਦਾ ਤੁਹਾਡੇ ਜੰਮਣ ਦੀ ਕੀ ਲੋੜ ਹੈ ਜੀ, ਕਿਉਂ ਜੰਮੇ ਹੋ, ਨਾ ਜੰਮਦੇ ਤੁਸੀਂ, ਕੀ ਥੋੜਿਆ ਸੀ ਤੁਹਾਡੇ ਤੋਂ ਜੰਮ। ਇਹ ਚੀਜ਼ਾਂ ਜਿਹੜੀਆਂ ਖਾਲਸਾ ਜੀ ਜਜ਼ਬਾ ਪੈਦਾ ਕਰਦੀਆਂ ਸੀ। ਹਰ ਬੰਦੇ ਨੂੰ ਤੁਸੀਂ ਕਿਤਾਬਾਂ ਨਹੀਂ ਪੜ੍ਹਾ ਸਕਦੇ, ਹਰ ਬੰਦੇ ਨੂੰ ਤੁਸੀਂ ਹਿਸਟਰੀ ਉੱਦਾਂ ਨਹੀਂ ਪੜ੍ਹਾ ਸਕਦੇ। ਜਦੋਂ ਛਬੀਲ ਲੱਗਦੀ ਹੈ ਨਾ, ਅਨਪੜ੍ਹ ਤੋਂ ਅਨਪੜ੍ਹ ਬਣਦਾ ਵੀ ਮੂੰਹ ਨੂੰ ਪਾਣੀ ਲਾਉਂਦਾ, ਧੰਨ ਗੁਰੂ ਅਰਜਨ ਦੇਵ ਮੂੰਹ ਤੋਂ ਨਿਕਲਦਾ, ਯਾਦ ਆਉਂਦੀ ਉਹ ਸ਼ਹੀਦੀ। 5 ਦਿਨ ਮੇਰੇ ਸੱਚੇ ਪਾਤਸ਼ਾਹ ਬਿਨਾਂ ਪਾਣੀ ਦੇ ਬਿਨਾਂ ਪ੍ਰਸ਼ਾਦੇ ਦੇ ਉੱਥੇ ਰਹੇ ਨੇ। ਸੋ ਮੈਂ ਚੰਦ ਮਿੰਟਾਂ ਵਿੱਚ ਬਚਨ ਜਿਹੜੇ ਸਾਂਝੇ ਕਰਾਂ, 5 ਮਿੰਟ ਰਹਿ ਗਏ ਨੇ। ਸੱਚੇ ਪਾਤਸ਼ਾਹ ਜੀ ਨੂੰ ਸਭ ਤੋਂ ਪਹਿਲਾਂ ਇਹਨਾਂ ਨੇ ਤੱਤੇ ਰੇਤੇ 'ਤੇ ਬਿਠਾਇਆ ਅਤੇ ਉਹੀ ਰੇਤਾ ਚੁੱਕ ਚੁੱਕ ਕੇ ਸੀਸ 'ਚ ਪਾਇਆ। ਸਾਰਾ ਸਰੀਰ ਛਾਲੇ ਛਾਲੇ ਹੋ ਗਿਆ। ਘੰਟਾ ਡੇਢ ਘੰਟਾ 2 ਘੰਟੇ ਤਸੀਹੇ ਦਿੰਦਾ ਰਿਹਾ। ਭਾਈ ਪੁਰਾਣਾ ਜੀ ਬੜੇ ਗੁਰਸਿੱਖ ਬ੍ਰਹਮ ਗਿਆਨੀ ਹੋਏ, ਤਾਂ 5 ਸਿੱਖ ਨਾਲ ਸਨ, ਪੁਰਾਣਾ, ਪੈੜਾ, ਲੰਗ ਚੌਧਰੀ ਲੰਗਾਹ, ਭਾਈ ਬਿਧੀ ਚੰਦ ਅਤੇ ਭਾਈ ਜੇਠਾ ਸੀ। ਇਹ 5 ਬ੍ਰਹਮ ਗਿਆਨੀ ਮਹਾਂਪੁਰਸ਼ ਡਿਊਟੀ 'ਚ ਬੰਦ ਕੀਤੇ ਸੀ, ਜਿੱਥੇ ਉਹ ਬਾਹਰ ਵੜਦਿਆਂ ਸਾਰ ਗੇਟ ਜਿਹਾ ਹੁੰਦਾ ਉੱਥੇ ਇਹਨਾਂ ਨੂੰ ਪਾਇਆ ਸੀ। ਮਹਾਰਾਜ ਨੂੰ ਅੰਦਰ ਬਰਾਂਡੇ 'ਚ ਬਿਠਾਇਆ ਸੀ ਵੱਖਰਾ ਕਰਕੇ, ਵੀ ਸਿੱਖਾਂ ਦੇ ਕੋਲੋਂ ਦੂਰ ਹੋਣਗੇ, ਗੱਲਬਾਤ ਨਹੀਂ ਕਰਨ ਦੇਣੀ ਇਹਨਾਂ ਨੂੰ ਆਪਣੇ ਸਿੱਖਾਂ ਨੂੰ। ਮਹਾਰਾਜ ਹੁਣ ਉੱਥੇ ਕਹਿੰਦੇ ਸੀ ਬਾਣੀ ਪੜ੍ਹੀ ਜਾਓ ਭਾਈ ਸਿੱਖੋ। ਉੱਧਰ ਲਾਹੌਰ 'ਚ ਰੌਲਾ ਪੈ ਗਿਆ ਵੀ ਗੁਰੂ ਸਾਹਿਬ ਕਿੱਥੇ ਚਲੇ ਗਏ, ਵਾਪਸ ਕਿਉਂ ਨਹੀਂ ਆਏ ਕਚਹਿਰੀ 'ਚੋਂ। ਲਾਹੌਰ ਦੇ ਸਿੱਖ ਸਿੱਖਾਂ ਦੇ ਘਰਾਂ 'ਚ ਲੱਭਦੇ ਫਿਰਦੇ, ਲੱਭਦੇ 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 ਕਿਤੋਂ ਸਿੱਖ ਪੁੱਛਦੇ ਵਿਚਾਰੇ। ਸਾਰੀ ਰਾਤ ਲੰਘੀ ਸਿੱਖਾਂ ਨੂੰ, ਲਾਹੌਰ ਦੇ ਸਿੱਖ ਬੜੇ ਸੀ, ਹਜ਼ਾਰਾਂ ਸਿੱਖ ਸੀ ਲਾਹੌਰ 'ਚ, ਗੁਰੂ ਸਾਹਿਬ ਕਰਕੇ ਵਿਆਕਲ ਹੋ ਗਏ। ਫਿਰ ਉਹਨਾਂ ਸਿੱਖਾਂ ਨੇ ਸਰਕਾਰੀ ਬੰਦਿਆਂ ਨੂੰ ਪੁੱਛਿਆ ਵੀ ਗੁਰੂ ਜੀ ਕਚਹਿਰੀ 'ਚ ਗਏ ਸੀ। ਉਹ ਕਹਿੰਦੇ ਗੁਰੂ ਜੀ ਕਚਹਿਰੀ 'ਚ ਗਏ ਸੀ ਪਰ ਨਿਕਲਦੇ ਹੋਏ ਚੰਦੂ ਦੇ ਨਾਲ ਗਏ। ਕਿਸੇ ਬੰਦੇ ਨੇ ਦੱਸਤਾ ਸਿੱਖ ਚੰਦੂ ਦੇ ਘਰ ਦੇ ਨੇੜੇ ਕਿ ਪਹਿਰਾ ਲੱਗਾ ਹੋਇਆ, ਪਰ ਅੰਦਰ ਭਾਈ ਬਿਧੀ ਚੰਦ ਜੀ, ਭਾਈ ਜੇਠਾ ਜੀ ਰਾਤ ਨੂੰ ਗੁਰਬਾਣੀ ਪੜ੍ਹਦੇ ਹੋਏ। ਉਹ ਆਵਾਜ਼ ਬਾਹਰਲੇ ਸਿੱਖਾਂ ਦੇ ਕੰਨਾਂ 'ਚ ਪੈ ਗਈ, ਉਹਨਾਂ ਨੂੰ ਵੀ ਬਾਣੀ ਮਹਾਰਾਜ ਦੀ ਇੱਥੇ ਪੜ੍ਹੀ ਜਾ ਰਹੀ, ਗੁਰੂ ਸਾਹਿਬ ਹੋਣ ਨਾ ਤਾਂ ਇੱਥੇ ਹੀ ਹੋਣਗੇ। ਪਰ ਸਿੱਖਾਂ ਦੇ ਵਿਚਾਰਿਆਂ ਦਾ ਉਦੋਂ ਕੋਈ ਵੱਸ ਨਹੀਂ ਚੱਲਿਆ, ਉਹ ਬਾਹਰ ਵਾਲੇ ਬਾਹਰ ਰਹਿ ਗਏ, ਅੰਦਰ ਵਾਲੇ ਅੰਦਰ, ਜ਼ੁਲਮਾਂ ਦੀ ਹਨੇਰੀ ਝੱਖੜ ਚੱਲਣਾ ਸ਼ੁਰੂ ਹੋਇਆ। ਜਦੋਂ ਪਾਤਸ਼ਾਹ ਨੂੰ ਤੱਤੇ ਰੇਤੇ 'ਤੇ ਬਿਠਾ ਕੇ ਤੱਤਾ ਰੇਤਾ ਸੀਸ 'ਚ ਪਾਇਆ ਜਾ ਰਿਹਾ ਸੀ, ਭਾਈ ਪ੍ਰਾਣਾ ਜੀ ਦੌੜ ਕੇ ਆਏ ਵੀ ਮੈਂ ਗੁਰੂ ਸਾਹਿਬ ਨੂੰ ਉਠਾ ਦਿਆਂ ਅਤੇ ਆਪ ਬਹਿ ਜਾਵਾਂ, ਅਤੇ ਸਿਪਾਹੀਆਂ ਨੇ ਡਾਂਗਾ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਹੱਥ ਪੈਰ ਬਾਹਾਂ ਤੋੜ ਦਿੱਤੀਆਂ, ਕੋਹਣੀਆਂ 'ਤੇ ਮੋਢਿਆਂ 'ਤੇ ਡਾਂਗਾਂ ਜ਼ੋਰ ਦੀਆਂ ਵੱਜੀਆਂ, ਡਿੱਗ ਪਿਆ ਫਿਰ ਵੀ ਅੱਗੇ ਵਧੀ ਜਾਵੇ। ਮਹਾਰਾਜ ਕਹਿੰਦੇ ਭਾਈ ਪ੍ਰਾਣਾ ਪਿੱਛੇ ਮੁੜ ਜਾ, ਸਾਡੀ ਖੇਡ ਵਿੱਚ ਨਾ ਆਓ, ਸਾਡੀ ਆਪਣੀ ਖੇਡ ਹੈ, ਸਾਨੂੰ ਖੇਡ ਲੈਣ ਦਿਓ। ਉਹ ਕਹਿੰਦੇ ਮਹਾਰਾਜ ਸਾਥੋਂ ਵੇਖਿਆ ਨਹੀਂ ਜਾਂਦਾ, ਸਾਥੋਂ ਜਰਿਆ ਨਹੀਂ ਜਾਂਦਾ। ਮਹਾਰਾਜ ਕਹਿੰਦੇ ਇਹੀ ਤਾਂ ਭਾਣਾ ਮੰਨਣਾ, ਇਹੀ ਤਾਂ ਖੇਡ ਵਰਤਾਉਣੀ ਹੈ। ਸਿੱਖ ਬੇਬਸ ਹੋ ਕੇ ਬੈਠ ਗਏ। ਸਾਈਂ ਮੀਆਂ ਮੀਰ ਜੀ ਵਰਗੇ ਮਹਾਂਪੁਰਸ਼ ਵੀ ਆਏ, ਮਹਾਰਾਜ ਇਹ ਕੀ ਭਾਣਾ ਵਰਤਾ ਰਹੇ ਹੋ? ਅਤੇ ਸੱਚੇ ਪਾਤਸ਼ਾਹ ਨੇ ਕਿਹਾ ਸੀ, ਮੀਆਂ ਛੋੜੋ ਪ੍ਰੀਤੀ ਚਾਮ ਸੇ, ਕਿਆ ਹੋਆ ਤਨ ਜਲ ਰਹਾ, ਮਨ ਸ਼ਾਂਤ ਹੈ ਹਰੀ ਨਾਮ ਸੇ। ਸਰੀਰ ਹੀ ਸੜ ਰਿਹਾ, ਮਨ ਠੰਡਾ ਠਾ ਰਿਹਾ। ਸਾਈਂ ਮੀਆਂ ਮੀਰ ਕਹਿੰਦੇ ਦਿੱਲੀ ਅਤੇ ਲਾਹੌਰ ਦੀ ਅਠਨੇਟ ਖੜਕਾ ਦਿਆਂ। ਅਤੇ ਸੱਚੇ ਪਾਤਸ਼ਾਹ ਬੋਲੇ, ਮੀਆਂ ਮੀਰ ਨੂੰ ਹਿੰਦ ਦੇ ਪੀਰ ਕਹਿੰਦੇ, ਐਡਾ ਗੁੱਸਾ ਫਕੀਰਾਂ ਨੂੰ ਚਾਹੀਦਾ ਨਹੀਂ। ਜੇਕਰ ਇੱਕ ਅੱਧਾ ਜ਼ਾਲਮ ਜ਼ੁਲਮ ਕਰਦਾ, ਬਦਲੇ ਉਸ ਦੇ ਦੇਸ਼ ਸਤਾਈ ਦਾ ਨਹੀਂ। ਮਹਾਰਾਜ ਕਹਿੰਦੇ ਲਾਹੌਰ ਅਤੇ ਦਿੱਲੀ ਦੀ ਅਟਨਾਈਟ ਖੜਕਾ ਅਸੀਂ ਵੀ ਸਕਦੇ ਹਾਂ, ਪਰ ਸਾਈਂ ਜੀ ਬੇਦੋਸ਼ੀਆਂ ਨੂੰ ਨਹੀਂ ਮਾਰਨਾ। ਸਮਾਂ ਆਵੇਗਾ ਜ਼ਾਲਮ ਦੀਆਂ ਜੜ੍ਹਾਂ ਪੁੱਟੀਆਂ ਜਾਣਗੀਆਂ। ਸ਼ਹੀਦਾਂ ਦੇ ਸਰਤਾਜ ਨੂੰ ਤੇਗ ਵਿੱਚ ਉਬਾਲਿਆ ਗਿਆ, ਤੱਤੀ ਤਵੀ 'ਤੇ ਬਿਠਾਇਆ ਗਿਆ, ਅਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 30 ਮਈ 1606 ਰਾਵੀ ਦੇ ਕਿਨਾਰੇ ਅੱਜ ਕੱਲ੍ਹ ਗੁਰਦੁਆਰਾ ਡੇਰਾ ਸਾਹਿਬ ਉੱਥੇ ਸ਼ਹੀਦੀ ਪ੍ਰਾਪਤ ਕੀਤੀ। ਦੁਨੀਆਂ ਵਿੱਚ ਸਾਰੇ ਸ਼ਹੀਦ ਸਤਿਕਾਰਯੋਗ ਨੇ, ਪਰ ਗੁਰੂ ਅਰਜਨ ਦੇਵ ਜੀ ਸ਼ਹੀਦਾਂ ਦੇ ਸਰਤਾਜ ਨੇ ਸੱਚ ਧਰਮ ਦੇ ਲਈ ਸ਼ਹੀਦੀ ਪ੍ਰਾਪਤ ਕੀਤੀ ਹੈ। ਉਹਨਾਂ ਦੀ ਸ਼ਹੀਦੀ ਨੂੰ ਨਤਮਸਤਕ ਹੋਈਏ ਔਰ ਇਸ ਮੈਸੇਜ ਨੂੰ ਵੱਧ ਤੋਂ ਵੱਧ ਅਸੀਂ ਦੁਨੀਆਂ 'ਚ ਪਹੁੰਚਾਈਏ। ਸਾਨੂੰ ਵੀ ਨਹੀਂ ਪਤਾ ਵੀ ਇਹ ਸ਼ਹੀਦੀ ਦਿਹਾੜਾ ਦੂਜਿਆਂ ਨੂੰ ਦੱਸਣਾ ਸੀਗਾ, ਗੋਰਿਆਂ ਨੂੰ ਦੱਸਣਾ ਸੀ, ਕਾਲਿਆਂ ਨੂੰ ਦੱਸਣਾ ਸੀ, ਪੂਰੀ ਦੁਨੀਆਂ ਨੂੰ ਦੱਸਣਾ ਸੀ। ਸਿੱਖ ਆਪਣੇ ਬੱਚਿਆਂ ਨੂੰ ਵੀ ਨਹੀਂ ਦੱਸ ਸਕੇ ਕਿਤੇ ਦੁੱਖ ਦੀ ਗੱਲ। ਸੱਚੇ ਪਾਤਸ਼ਾਹ ਦੇ ਬਾਰੇ ਭਾਈ ਗੁਰਦਾਸ ਜੀ ਕਹਿੰਦੇ ਨੇ, ਪਿਓ ਦਾਦਾ ਪੜਦਾਦਿਓ ਕੁਲ ਦੀਪਕ ਅਜਰਾਵਰ ਮੱਤਾ। ਪਿਓ ਗੁਰੂ ਰਾਮਦਾਸ, ਦਾਦਾ ਗੁਰੂ ਅਮਰਦਾਸ, ਪੜਦਾਦਾ ਗੁਰੂ ਅੰਗਦ ਦੇਵ, ਅਤੇ ਪੜਦਾਦੇ ਤੋਂ ਵੀ ਉੱਪਰ ਸਾਹਿਬ ਗੁਰੂ ਨਾਨਕ ਦੇਵ ਜੀ। ਉਹਨਾਂ ਦਾ ਨਾਤੀ, ਇੱਕ ਹੁੰਦਾ ਪੋਤਾ, ਇੱਕ ਹੁੰਦਾ ਪੁੱਤਰ, ਪੋਤਾ ਪੜੋਤਾ, ਫਿਰ ਨਾਤੀ ਦੀ ਵਾਰੀ ਆਉਂਦੀ। ਅਜਰਾਵਰ ਨੱਤਾ ਗੁਰੂ ਅਰਜਨ ਦੇਵ ਜੀ ਨਾਤੀ ਨੇ ਗੁਰੂ ਨਾਨਕ ਦੇਵ ਜੀ, ਗੁਰੂ ਨਾਨਕ ਦੇਵ ਦੇ ਨਾਤੀ ਨੇ, ਯਾਨੀ ਪੜਪੋਤੇ ਦੇ ਵੀ ਗਾਂਹ ਪੁੱਤਰ ਨੂੰ ਨਾਤੀ ਕਹਿੰਦੇ ਆ। ਤਖਤ ਬਖਤ ਲੈ ਮੱਲਿਆ, ਸ਼ਬਦ ਸੁਰਤ ਵਪਾਰ ਸਫਲਤਾ। ਉਹਨੇ ਗੁਰੂ ਨਾਨਕ ਦਾ ਤਖਤ ਮੱਲਿਆ ਹੈ, ਗੁਰੂ ਨਾਨਕ ਦੇ ਭਾਗ ਬਖਸ਼ਿਸ਼ ਨਸੀਬ ਵੀ ਲਈ। ਜੋ ਗੁਰੂ ਨਾਨਕ ਦੀ ਬਖਸ਼ਿਸ਼ ਸੀ, ਜੋ ਉਹਦੀ ਪਦਵੀ ਸੀ, ਜਿਹੜੇ ਉਹ ਪ੍ਰਾਪਤ ਕੀਤੀ ਹੈ। ਕਹਿੰਦੇ ਸ਼ਬਦ ਸੁਰਤ ਦਾ ਵਪਾਰ ਕੀਤਾ, ਸਫਲਤਾ ਇੱਜ਼ਤ ਵਾਲਾ, ਸਤਿਕਾਰ ਵਾਲਾ। ਗੁਰਬਾਣੀ ਭੰਡਾਰ ਭਰ ਗੁਰੂ ਅਰਜਨ ਦੇਵ ਨੇ ਆਹ ਭੰਡਾਰਾ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਇਕੱਠਾ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਲਿਖ ਕੇ ਇਹ ਸਾਨੂੰ ਖਜ਼ਾਨਾ ਦਿੱਤਾ। ਕਤ ਕੀਰਤਨ ਕਥਾ ਰਹਿ ਰੰਗ ਰੱਤਾ, ਇਹ ਪੰਕਤੀ ਮੈਂ ਪੜ੍ਹਨੀ ਟਾਈਮ ਹੋ ਗਿਆ ਪਰ ਪੜ੍ਹਨੀ ਜ਼ਰੂਰ ਹੈ, ਸਾਰਿਆਂ ਨੇ ਬੋਲਣਾ ਭਾਈ। ਗੁਰਬਾਣੀ ਭੰਡਾਰ ਭਰ, ਗੁਰਬਾਣੀ ਭੰਡਾਰ ਭਰ, ਗੁਰਬਾਣੀ ਭੰਡਾਰ ਭਰ, ਗੁਰਬਾਣੀ ਭੰਡਾਰ ਭਰ, ਕੀਰਤਨ ਕਥਾ ਰਹਿ ਰੰਗ ਰੱਤਾ, ਕੀਰਤਨ ਕਥਾ ਰਹਿ ਰੰਗ ਰੱਤਾ, ਗੁਰੂ ਅਰਜਨ ਦੇਵ ਜੀ ਕੀਰਤਨ ਕਥਾ ਦੇ ਰੰਗ 'ਚ ਰੰਗੇ ਹੀ ਰਹਿੰਦੇ। ਅੱਠੇ ਪਹਿਰੀ ਧੁਨ ਅਨਹਦ ਨਿਜਰ ਚਰੈ, ਪੂਰਨ ਪ੍ਰੇਮ ਅਮਿਓ ਰਸ ਮੱਤਾ। ਅਨਹਦ ਦਸਮ ਦੁਆਰ ਤੋਂ ਉਹ ਝਰਨਾ ਝਰਦਾ ਅੰਮ੍ਰਿਤ ਦਾ, ਉਸ ਰੰਗ ਵਿੱਚ ਮਸਤ ਰਹਿੰਦੇ ਹੈ। ਸਾਧ ਸੰਗਤ ਹੈ ਗੁਰਸਭਾ, ਗੁਰੂ ਅਰਜਨ ਦੇਵ ਦਾ ਦੀਵਾਨ ਕਿੱਥੇ ਹੈ? ਸਾਧ ਸੰਗਤ ਸਜਦਾ, ਸਾਧ ਸੰਗਤ ਬਹਿੰਦੀ ਉਹਦੀ ਸਭਾ ਵਿੱਚ। ਰਤਨ ਪਦਾਰਥ ਵਣਜ ਸਹਤਾ, वो बड़े कीमती हीरे मोतियां का व्यापार करते हैं, मत विच रतन जवाहर माणक जैक गुर की सिख सुनी। सच निशान दिबान सच गुरु अर्जन देव दे साइन उन्हां दी मोर दस्खत वो जड़े ने सच्चे ने, जिहदे मत्थे ते गुरु अर्जन देव अपनी मोर ला देंदा जमदूत नहीं पुछ सकते, उहदे रस्ते साफ होंदे ने, उहदे गुरु अर्जन देव दा दरबार भी सच्चा है। सच तान सच माण महत्ता, गुरु अर्जन देव दी ताकत भी सच्ची है, उहदा माण महत्व भी सच्चा है। अबचल राज हो आसन खत्ता, श्री गुरु अर्जन देव दा अबचल राज है, श्री गुरु राज अबचल अटल, जिहड़ा कदी खत्म ना होवे। गुरु अर्जन दा राज कदी खत्म नहीं होना, ऐसे सतगुरु पंजवें पातशाह गुरु अर्जन देव जी उन्हां दी शहीदी आपां मनाई है, अपनी शरदा दे फुल भेटा कीते, होईयां भुल्लां चुक्कां दी खिमा समूह संगतां नूं जी आयां नूं। वाहिगुरू जी का खालसा, वाहिगुरू जी की।